ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਮੰਗਲ ਸਿੰਘ ਜੀ ਨੇ ਆਪਣੀ ਬਣਦੀ ਜ਼ਿੰਮੇਦਾਰੀ ਦੇ ਸ਼ਬਦ ਅਦਾ ਕੀਤੇ ਹੈ। ਦੋ ਪੱਖਾਂ ਦੀ ਵਿਚਾਰ ਉਹਨਾਂ ਨੇ ਆਪਣੇ ਮਨ ਦੇ ਬਲਬਲੇ ਵਿਚਾਰਾਂ ਰਾਹੀਂ ਆਪ ਜੀ ਦੇ ਨਾਲ ਸਾਂਝੇ ਕੀਤੇ। ਸ਼ਹੀਦ ਪਰਿਵਾਰਾਂ ਨੂੰ ਦਿਲਾਸੇ ਦੇ ਬਚਨ ਵੀ ਔਰ ਉਹਨਾਂ ਦੀ ਦ੍ਰਿੜਤਾ ਦਾ ਤੇ ਗੁਣ ਜਿਹੜਾ ਹੈ ਉਹਦੀ ਸ਼ਲਾਘਾ ਵੀ ਕੀਤੀ। ਬਾਕੀ ਉਹਨਾਂ ਦੇ ਸਾਥੀ ਭਾਈ ਸੁਰਿੰਦਰਪਾਲ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ, ਜਸਪਾਲ ਸਿੰਘ ਜੀ, ਹੋਰ ਸਾਰੇ ਜਿਹੜੇ ਵੀ ਪ੍ਰਬੰਧਕ ਸੱਜਣ ਹਨ, ਸਮੁੱਚਾ ਪ੍ਰਬੰਧ ਜਿਸ ਤਰੀਕੇ ਦੇ ਨਾਲ ਚਲਾ ਰਹੇ ਹੈ ਵਧਾਈ ਦੇ ਪਾਤਰ। ਗੁਰੂ ਕਿਰਪਾ ਕਰੇ, ਆਓ ਜੋ ਵਿਚਾਰ ਹੁਣੇ ਹੁਣ ਗੁਰੂ ਘਰ ਦੇ ਮੁੱਖ ਕੀਰਤਨੀ ਹੈ ਇਸ ਅਸਥਾਨ ਦੇ ਜੋ ਨਿੱਤੀ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕਰਦੇ ਹੈ, ਹਜ਼ੂਰੀ ਰਾਗੀ ਸਿੰਘ ਸਾਹਿਬਾਨਾਂ ਨੇ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਮਨ ਵਿਰਤੀਆਂ ਇਕਾਗਰ ਕਰੋ, ਸ਼ਹੀਦ ਸ਼ਬਦ ਦੇ ਉੱਤੇ ਹੀ ਦਾਸ ਆਪ ਜੀ ਦੇ ਨਾਲ ਕੁਝ ਵਿਚਾਰ ਸਾਂਝੇ ਕਰੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਸ਼ਬਦ ਵਿਸ਼ੇਸ਼ ਕਰਕੇ ਦੋ ਵਾਰੀ ਵਰਤਿਆ ਗਿਆ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵਿਸ਼ੇਸ਼ ਕਰਕੇ ਸ਼ਬਦ ਵਰਤਿਆ ਹੈ, ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਅੰਦਰ ਜਾ ਕੇ ਈਦ ਬਕਰੀਦ ਕੌਰੇ ਵੱਧ ਕਰ ਹੈ ਮਾਨੀਏ ਸੇਖ ਸ਼ਹੀਦ ਪੀਰਾ। ਇੱਕ ਤਾਂ ਇੱਥੇ ਵਰਤਿਆ ਸ਼ਹੀਦ ਸ਼ਬਦ ਪੂਰਾ, ਇੱਕ ਜਗ੍ਹਾ ਵਰਤਿਆ ਪੀਰ ਪੈਗੰਬਰ ਸਾਲਕ ਸਾਧਕ ਸੋਧੇ ਔਰ ਸ਼ਹੀਦ, ਇੱਥੇ ਵੀ ਸ਼ਹੀਦ ਸ਼ਬਦ ਵਰਤਿਆ। ਸ਼ਹੀਦ ਸ਼ਬਦ ਕਿਸ ਭਾਸ਼ਾ ਦਾ ਹੈ, ਕੀ ਇਹਦੀ ਪਰਿਭਾਸ਼ਾ ਹੈ? ਸ਼ਹੀਦ ਦੇ ਅਰਥ ਲਏ ਹੈ ਕੋਸ਼ਕਰਤਾ ਨੇ ਕਿ ਅਰਬੀ ਭਾਸ਼ਾ ਦਾ ਇਹ ਸ਼ਬਦ ਹੈ। ਸ਼ਹੀਦ ਦਾ ਅਰਥ ਹੈ ਸ਼ਹਾਦਤ ਦੇਣ ਵਾਲਾ, ਤੇ ਸ਼ਹਾਦਤ ਦਾ ਅਰਥ ਕੀ ਹੈ? ਸਵਾਮੀ ਦੇ ਕਾਰੀਏ, ਸਵਾਮੀ ਦੇ ਧਰਮਕਾਰੀ ਦਾ ਅਜਿਹਾ ਕਾਰਿਆ ਕਰਨ ਵਾਲਾ ਜਿਹਦੀ ਲੋਕ ਗਵਾਹੀ ਦੇਣ, ਤੇ ਤੀਸਰਾ ਅਰਥ ਇਸ ਦਾ ਬਣਦਾ ਹੈ ਧਰਮ ਯੁੱਧ ਵਿੱਚ ਜਿਸਨੇ ਆਪਣੇ ਪ੍ਰਾਣ ਅਰਪ ਦਿੱਤੇ ਨੇ, ਜੀਵਨ ਅਰਪ ਦਿੱਤਾ ਹੈ, ਉਹ ਸ਼ਹੀਦ ਹੈ। ਚੌਥਾ ਅਰਥ ਹੈ ਇਸਦਾ ਕੁਰਬਾਨ ਹੋਣ ਵਾਲਾ, ਨਿਸ਼ਾਵਰ ਹੋਣ ਵਾਲਾ। ਪੰਜਵਾਂ ਅਰਥ ਹੈ ਸ਼ਹੀਦ ਦਾ ਕਿ ਧਰਮ ਦੇ ਵਾਸਤੇ ਸਰੀਰ ਤਿਆਗਣ ਦੀ ਕੋਈ ਵੀ ਕਿਰਿਆ ਹੋਵੇ ਪਰ ਧਰਮ ਦੇ ਵਾਸਤੇ ਹੋਵੇ, ਉਹ ਸ਼ਾਂਤ ਰਸ ਵਿੱਚ ਹੋਵੇ, ਉਹ ਅਚਨਚੇਤ ਮਾਰ ਦਿੱਤਾ ਗਿਆ ਹੋਵੇ, ਕੋਈ ਵੀ ਕਿਰਿਆ ਹੋਵੇ, ਉਹ ਸ਼ਹੀਦ ਦੀ ਪਰਿਭਾਸ਼ਾ ਵਿੱਚੋਂ। ਜਿੱਥੇ ਸ਼ਹੀਦ ਦੇ ਪਰਿਭਾਸ਼ਾ ਵਿੱਚ ਪੰਜ ਅਰਥ ਹਨ ਉੱਥੇ ਸ਼ਹੀਦ ਦੇ ਵਿੱਚ ਪੰਜ ਗੁਣ ਜਿਹੜੇ ਭਾਈ ਗੁਰਦਾਸ ਸਾਹਿਬ ਜੀ ਨੇ ਕਥਨ ਕੀਤੇ। ਭਾਈ ਸਾਹਿਬ ਜੀ ਦਾ ਪਾਵਨ ਬਚਨ ਹੈ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣ, ਸਾਵਰ ਸਿਦਕ ਸ਼ਹੀਦ ਭਰਮ ਪੌਖੋ। ਸਤਿਕਾਰਯੋਗ ਸਾਡੀ ਕੌਮ ਦੇ ਸ਼ਹੀਦ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ, ਜਦ ਤੋਂ ਸਿੱਖੀ ਨੂੰ ਜਨਮ ਦਿੱਤਾ ਜਨਮਦਾਤੇ ਗੁਰੂ ਸਾਹਿਬਾਨਾਂ ਨੇ, ਅੱਜ ਤੱਕ ਕੋਈ ਗਿਣਤੀ ਕਰਨ ਵਾਲਾ ਜੰਮਿਆ ਨਹੀਂ। ਜੇ ਜਿਹੜਾ ਕੋਈ ਸਹੀ ਗਿਣਤੀ ਕਰ ਲਵੇ ਵੀ ਸਿੱਖ ਕੌਮ ਦੇ ਸ਼ਹੀਦ ਕਿੰਨੇ, ਕੋਈ ਗਿਣਤੀ। ਨਮਸਕਾਰ ਤਾਂ ਸਾਰਿਆਂ ਹੀ ਸ਼ਹੀਦਾਂ ਨੂੰ, ਪਰ ਇੱਥੇ ਵਿਸ਼ੇਸ਼ ਕਰਕੇ ਭਾਈ ਮਹਿੰਦਰ ਸਿੰਘ ਜੀ, ਭਾਈ ਮਨਵੀਰ ਸਿੰਘ ਜੀ ਚਹੇੜੂ, ਭਾਈ ਬਲਜੀਤ ਸਿੰਘ ਜੀ, ਪ੍ਰਧਾਨਤਾ ਦੇ ਯੋਗ ਇਹ ਪਰਿਵਾਰ ਹੈ। ਭਾਈ ਮਨਵੀਰ ਸਿੰਘ ਜੀ ਦੇ ਪਿਤਾ ਜੀ ਜਿਹੜੇ ਉਹ ਵੀ ਸ਼ਹੀਦ ਹੋਏ ਤੇ ਉਹ ਵੀ, ਪਰ ਇਹਨਾਂ ਦੇ ਭਰਾਤਾ ਭਾਈ ਕੁਲਦੀਪ ਸਿੰਘ ਤੇ ਇਹਨਾਂ ਦਾ ਸਾਰਾ ਪਰਿਵਾਰ ਤੇ ਹੋਰ ਪਰਿਵਾਰ ਸ਼ਹੀਦ ਪਰਿਵਾਰ ਜਿਹੜੇ ਬੈਠੇ ਹੋ, ਮਾਣ ਹੈ। ਤੇ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਵੀ ਸ਼ਹੀਦੀ ਦੇ ਕੌਣ ਸਕਦਾ ਹੈ, ਸ਼ਹੀਦ ਦੇ ਵਿੱਚ ਜੇ ਪੰਜ ਗੁਣ ਹੋਣਗੇ ਤੇ ਉਹ ਮਹਾਨ ਸ਼ਹੀਦ ਹੈ ਜਿਹਦੇ ਵਿੱਚ ਇਹ ਗੁਣ ਹੋਣ। ਪਹਿਲੀ ਬਾਤ ਭਾਈ ਸਾਹਿਬ ਜੀ ਕਹਿੰਦੇ ਨੇ, ਸ਼ਹੀਦ ਨੂੰ ਆਪਣੀ ਦੇਹ ਨਾਲ ਕੋਈ ਮੋਹ ਨਹੀਂ ਰਹਿੰਦਾ, ਦੇਹ ਦੇ ਸੰਬੰਧੀਆਂ ਨਾਲ ਤਾਂ ਮੋਹ ਤੋੜ ਕੇ ਇਸ ਰਸਤੇ ਚੱਲਦਾ ਹੈ। ਜੇ ਪਰਿਵਾਰ ਦਾ ਮੋਹ ਹੁੰਦਾ ਤਾਂ ਇਹ ਗੁਰਮੁਖ ਸ਼ਹੀਦੀਆਂ ਨਹੀਂ ਸੀ ਪਾ ਸਕਦੇ। ਪਰਿਵਾਰ ਦੇ ਮੋਹ ਦੇ ਇੱਕ ਚਿੱਕੜ ਵਿੱਚ ਫਸੇ ਹੋਏ ਇਨਸਾਨ ਨੂੰ ਗੁਰੂ ਸਾਹਿਬ ਕਹਿੰਦੇ ਪੰਕ ਜੋ ਮੋਹ ਪਗ ਨਹੀਂ ਚੱਲ, ਇੱਕ ਪੈਰ ਨਹੀਂ ਤੁਰਨ ਦਿੰਦਾ ਮੋਹ ਐਸਾ ਉਹਦੀਆਂ ਅੰਦਰ। ਮੋਹ ਦੇ ਅੰਦਰ ਦਰਸਤ ਫਸੇ ਹੈ ਤੇ ਪੁੱਤਰ ਕੇਵਲ ਬਨਵਾਸ ਨੂੰ ਚੱਲਿਆ, 14 ਸਾਲ ਬਾਅਦ ਮੁੜੇ ਆਉਣਾ, ਪਰ ਫਿਰ ਵੀ ਬਰਦਾਸ਼ਤ ਨਹੀਂ ਹੋਇਆ, ਪ੍ਰਾਣ ਤਿਆਗ ਦਿੱਤੇ। ਗੁਰੂ ਸਾਹਿਬ ਨੇ ਆਪਣੇ ਹੱਥੀਂ ਆਪਣੇ ਪੁੱਤਰਾਂ ਨੂੰ ਸ਼ਹੀਦ ਹੋਣ ਵਾਸਤੇ ਖੁਸ਼ੀ ਖੁਸ਼ੀ ਤੋਰਨਾ, ਜੇ ਮੋਹ ਹੁੰਦਾ ਕੋਈ ਪੁੱਤਰ ਮੌਤ ਦੇ ਮੂੰਹ ਵਿੱਚ ਨਹੀਂ ਦਿੰਦਾ, ਜੇ ਪਿਤਾ ਦਾ ਮੋਹ ਹੁੰਦਾ ਤਾਂ ਦਿੱਲੀ ਜਾ ਕੇ ਚਾਂਦਨੀ ਚੌਂਕ ਵਿੱਚ ਤਿਲਕ ਜੰਜੂ ਦੇ ਰਾਖੇ ਬਣਨ ਵਾਲੇ ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਪੁੱਤਰ ਪ੍ਰੇਰਨਾ ਨਾ ਕਰਦਾ ਵੀ ਤੁਸੀਂ ਸ਼ੀਸ਼ ਦਿਓ, ਮੋਹ ਤੋੜ ਕੇ ਇਸ ਰਸਤੇ ਤੁਰਾਉਂਦਾ। ਇਸ ਕਰਕੇ ਆਪਣੇ ਦੇਹ ਦੇ ਨਾਲੋਂ ਦੇਹ ਅਧਿਆਸ ਜੀ ਨੂੰ ਕਹਿੰਦੇ, ਇਸ ਮੋਹ ਦੀਆਂ ਤੰਦਾਂ ਨੂੰ ਤੋੜਨ ਵਾਸਤੇ ਮੇਰੇ ਕਲਗੀਧਰ ਪਾਤਸ਼ਾਹ ਹਜ਼ੂਰ ਪੰਥ ਦੇ ਬਾਲੀ ਸਾਡੇ ਧਰਮ ਦੇ ਪਿਤਾ ਨੇ ਜਿੱਥੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਅੰਦਰ ਬਾਕੀ ਦੇ ਕਿਲੇ ਬਣਾਏ, ਕਿਲਿਆਂ ਦਾ ਇਤਿਹਾਸ ਛੱਡ ਦਿਓ, ਉਹਨਾਂ 'ਚ ਇੱਕ ਕਿਲੇ ਦੀ ਮੈਂ ਗੱਲ ਕਰਦਾ, ਕਿਲੇ ਦਾ ਨਾਮ ਹੈ ਨਿਰਮੋਹਗੜ੍ਹ। ਉਦਾਰਥ ਕੀ ਹੋ, ਜਿੱਥੇ ਖਾਲਸੇ ਨੂੰ ਆਤਮਕ ਗਿਆਨ ਕਰਾਇਆ ਔਰ ਦੇਹ ਅਧਿਆਸ ਨੂੰ ਤੋੜਿਆ, ਤਾਂ ਕਿ ਸਿੰਘ ਦੇਹ ਦਾ ਮੋਹ ਕਰਕੇ ਨਾ ਲੜਨ, ਦੇਹ ਦਾ ਮੋਹ ਤਿਆਗ ਕੇ ਲੜਨ। ਔਰ ਜੋ ਬੁਨਿਆਦ ਰੱਖੀ ਸੀ ਗੁਰੂ ਸਾਹਿਬ ਨੇ, ਪਹਿਲਾ ਮਰਨ ਕਬੂਲ, ਤੂੰ ਫਿਰ ਇਸ ਰਸਤੇ ਤੁਰ ਸਕਦਾ ਹੈ, ਸ਼ਹੀਦ ਹੋ ਹੀ ਉਹ ਸਕਦਾ ਹੈ ਆਪਣਾ ਸੀਸ ਤਲੀ ਤੇ ਧਰਿਆ। ਇਸ ਕਰਕੇ ਭਾਈ ਗੁਰਦਾਸ ਨੇ ਪਹਿਲਾ ਗੁਣ ਲਿਆ ਕਿ ਮੁਰਦਾ ਹੋਏ ਮੁਰੀਦ, ਗੁਰੂ ਕਾ ਸਿੱਖ ਜਿਹੜਾ ਸ਼ਹਾਦਤ ਦੇਣ ਚਾਹੁੰਦਾ ਹੈ ਉਹ ਪਹਿਲਾਂ ਮਰਨ ਕਬੂਲ ਕਰਕੇ ਸਿੱਖੀ ਦੇ ਇਸ ਰਸਤੇ ਤੇ ਤੁਰਿਆ। ਦੂਸਰਾ ਗੁਣ ਉਸਦਾ ਸਾਵਰ, ਸਾਵਰ ਨਾਮ ਸਬਰ ਦਾ ਹੈ, ਉਹਦੇ ਅੰਦਰ ਸਬਰ ਕਿੰਨਾ ਹੁੰਦਾ ਹੈ, ਸੰਤੋਖ ਕਿੰਨਾ ਹੁੰਦਾ ਹੈ, ਉਹਦੇ ਅੰਦਰ ਲਾਲਚ ਨਾਮ ਦੀ ਕੋਈ ਚੀਜ਼, ਦੁਨੀਆ ਦੀ ਦੌਲਤ ਸਾਰੀ ਇਕੱਠੀ ਕਰਕੇ ਕੋਈ ਦੇਵੇ ਵੀ ਤੂੰ ਆਪਣਾ ਰਸਤਾ ਬਦਲ ਦੇ, ਸ਼ਹੀਦ ਕਦੀ ਆਪਣਾ ਰਸਤਾ ਨਹੀਂ ਬਦਲਦੇ। ਸਾਹਿਬਜ਼ਾਦਿਆਂ ਨੂੰ ਬਥੇਰੇ ਲਾਲਚ ਦਿੱਤੇ ਗਏ ਪਰ ਉਹਨਾਂ ਨੇ ਆਪਣਾ ਰਸਤਾ ਨਹੀਂ ਬਦਲਿਆ। ਫਰੀਦਾ ਸਾਵਰ ਅੰਦਰ ਸਾਵਰੀ ਤਨ ਇਵੇਂ ਜਾਵੇ, ਉਹ ਸਬਰ ਦੇ ਵਿੱਚ ਸੰਤੋਖ ਦੇ ਵਿੱਚ ਹੈ ਜਿਹੜਾ ਉਹੀ ਸ਼ਹੀਦੀ ਦੇ ਸਕਦਾ ਹੈ, ਜਿਹੜਾ ਲਾਲਚ ਦੇ ਵਿੱਚ ਹੈ ਥੋੜੇ ਜਿਹੇ ਟੁਕੜੇ ਤੇ ਲਿਵਾਏਮਾਨ ਹੋ ਜਾਏਗਾ, ਖਾਣ ਦੇ ਲਾਲਚ, ਪਹਿਨਣ ਦੇ ਲਾਲਚ, ਹੰਢਾਉਣ ਦੇ ਲਾਲਚ, ਭੋਗਣ ਦੇ ਲਾਲਚ ਵਿੱਚ ਕੋਈ ਵੀ ਲਾਲਚ ਉਹਨੂੰ ਡੇਕ ਸਕਦਾ ਹੈ। ਪਰ ਸ਼ਹੀਦ ਦੇ ਵਿੱਚ ਇੱਕ ਬਹੁਤ ਵੱਡਾ ਗੁਣ ਹੁੰਦਾ ਹੈ, ਉਹਦੇ ਅੰਦਰ ਸਬਰ ਹੈ, ਇਸ ਕਰਕੇ ਉਹਨੂੰ ਕੋਈ ਡਲਾ ਹੀ ਨਹੀਂ ਸਕਦਾ ਜਿੱਥੇ ਹੈ, ਦੁਨੀਆ ਦੀ ਦੌਲਤ ਇੱਕ ਪਾਸੇ ਹੋਵੇ। ਸਾਬਰ ਸਿਦਕ ਸ਼ਹੀਦ, ਵਿਚਾਲੇ ਸ਼ਬਦ ਰੱਖਿਆ ਸ਼ਹੀਦ, ਮੁਰਦਾ ਹੋਏ ਉਹਨੇ ਆਪਣੇ ਆਪ ਨੂੰ ਪਹਿਲਾਂ ਮੌਤ ਨੂੰ ਸਵੀਕਾਰ ਕਰ ਲਿਆ, ਸਿਰ ਤਲੀ ਤੇ ਰੱਖਿਆ, ਸਬਰ ਹੈ। ਤੇ ਤੀਸਰਾ ਗੁਣ ਹੈ ਸਿਦਕ, ਭਰੋਸਾ, ਵਿਸ਼ਵਾਸ, ਦ੍ਰਿੜ ਵਿਸ਼ਵਾਸ ਹੈ, ਆਪਣੇ ਗੁਰੂ ਦੇ ਉੱਤੇ ਵਿਸ਼ਵਾਸ ਹੈ और अपनी करनी के उत्ते विश्वास है, मैं जिस राह पे जा रहे हैं ये रास्ता गलत नहीं। दो गुण होर होंगे शहीद विच कि उन्हों अपने करतब दे विच कोई भरम नहीं होंगे। जदों बंदे नूं भरम हो जाए उहदा रस्ता रुक जाएगा, भरम की घुमण घेरी च फस जाएगा और फैसला नहीं कर सकेगा ये ठीक है जां ये ठीक है। शहीद नूं भरम कोई नहीं होंदा, भरम चक के वह अज्ञानता के अंधेरे में ठोकरा खाने वाले नहीं, ये गुरु के सिख शहीद होने वाले ज्ञानवान। ते पंजवां वड्डा गुण है भाव, पब्बे नूं कन्ना लग जाए भाव बन जाता है, प्रेम का वाचक शब्द बन जाता है। पब्बे का कन्ना ना लग्या हो डर का वाचक शब्द है भाव डर, उन्हों किसी का कोई डर नहीं होता, डर जाए तो शहीदी नहीं हो सकती, शहीद के नेड़े कोई डर नहीं होता। भाई साहब जी की रचना एक बार फिर दोहराने लगा, मुर्दा होए मरीद ना गली हो बना, सावर सिदक शहीद भरम पौ खुब खुद तर। ते ओ शहीदी दे सकता है जिन्हें साड़ी सिख कौम के शहीद होए, पर जिवें हुणे गुरु घर दे मुख सेवादार कह रहे सी ना कि शहीद कदी मरिया नहीं करदा दोनों पक्षां करके, एक तां बात यह है ना भी जिहदी विचार जिउंदी है, जिहदा नां जिउंदा है, जिहदी सोच जिउंदी है वह जिउंदा, यह तां है ही। पर गुरु प्यारे गुरु ग्रंथ साहिब सच्चे पातशाह कहिंदे ना साकत मरदा हुंदा है, संत नहीं मरदा, साखत मरे संत सब जीवे। शहीद एक मालवा इतिहास संत सिपाही विसाखा सिंह जी ने लिखा, तुसी उस इतिहास नूं पढ़ोगे उहदे विच बाकी दे इतिहासकारां दे नालों जिउंदे जागदे सबूत ते खोज दे आधार ते लेखक ने इन्नी मेहनत कीती है ते साढ़े पुरातन शहीदां दीआं लिस्टां लभ किहड़ा शहीद किस पिंड दा किस मोर्चे पड़ा, उस पोथी दे करता जी लिखदे कि शहीदां दी इक अपनी दुनिया है, सूक्ष्म सृष्टि दे लोक शरीर त्यागण तों बाद भी जिउंदे ने, सूक्ष्म सृष्टि दे विच आपां भी कदे सूक्ष्म सृष्टि के विचों अस्थूल सृष्टि में आ जाने, कदे अस्थूल सृष्टि सूक्ष्म सृष्टि में चले जाने। दो प्रकार की सृष्टि है, जिमें इस सृष्टि के अंदर सारे लोग सत्कार योग नहीं, कुछ दुराचारी लोग भी, कुछ निंदक लोग भी जिन्हों धक्के पेंदे है, और सूक्ष्म सृष्टि के अंदर भी कुछ लोग होन जिन्हों का बहुत सत्कार है, वह हैं शहीद सिंह। असूल शरीर नहीं है सूक्ष्म सृष्टि दे, और इन्हां नूं अमर मन्ने है, इन्हां दी हुकूमत धर्म राज तक भी शहीद सिंह दा पहुंच मन्नी है उस पोथी दे मुताबक, जिन्नी देर तक अकाल पुरख दा हुक्म है उन्नी देर तक वह सूक्ष्म सृष्टि विच रह के भी सूक्ष्म कार्य करनगे। सूक्ष्म सृष्टि दे लोक अस्थूल सृष्टि वाले सहारा दे देंदे है। मैं एक गल इत्थे जिक्र जरूर करांगा, भावें उस गल का किसी नूं दुख भी लगे तो भी इस सच्चाई नूं मैं लुकाउणा अपने धर्म नहीं समझा, फिर प्रचारक की ड्यूटी नहीं होगी जे मैं वह गल लुको जावां। मैं बड़े वरियां तो यह गल जिथे कही है मेरे लिए बात तो दुखदायक साबत हो ही है, पर कुछ और आत्मा भी जिन्होंने इस गल का धन्यवाद भी करे मैं उन्होंने धन्यवाद कर। बात यह है कि जिहड़ी राज लैण की असी गल करते हैं, राज गल्लां दे नाल कभी आया नहीं ना आएगा, गल्लां असी बड़ियां कर लिया ते बड़ियां कर रहे हैं ते होर आने वाले समय च भी करांगे, कर ਕਰਨੀ ਵਾਜੋ ਇਕੱਠੇ ਕਰ। ਇੱਕ ਘਟਨਾ ਹੈ ਜਿਹੜੀ ਸਾਡੇ ਦਿਲਾਂ ਨੂੰ ਸਹਾਰਾ ਦਿੰਦੀ ਹੈ, ਜਿਹੜੀ ਵਿਸ਼ਵਾਸ ਦਵਾਉਂਦੀ ਹੈ ਕਿ ਸਿੱਖਾਂ ਦਾ ਰਾਜ ਆਏਗਾ। ਉਹ ਮੈਂ ਘਟਨਾ ਆਪ ਜੀ ਦੱਸਾਂ ਜੀ। ਕਹਿਣ ਦੇ ਵਿੱਚ ਸੁਣਨ ਦੇ ਵਿੱਚ ਕੁਛ ਵੀਰਾਂ ਨੂੰ ਤਕਲੀਫ ਹੋ ਸਕਦੀ, ਪਰ ਸੱਚਾਈ ਸੱਚਾਈ ਹੁੰਦੀ ਹੈ। 1984 ਦੇ ਵਿੱਚ 6 ਜੂਨ ਨੂੰ ਕਲਗੀਧਰ ਪਾਤਸ਼ਾਹ ਦਾ ਪੂਰਨ ਰੂਪ ਦੇ ਅੰਦਰ ਸਾਜਿਆ ਹੋਇਆ ਖਾਲਸਾ ਸੰਤ ਗਿਆਨੀ ਜਰਨੈਲ ਸਿੰਘ ਜੀ ਅੰਮ੍ਰਿਤ ਵੇਲੇ ਰੂਟੀਨ ਜਿਵੇਂ ਉੱਠਦੇ ਸੀ ਉਵੇਂ ਉੱਠੇ, ਤੋਪਾਂ ਦੇ ਬੜੇ ਬੜੇ ਗੋਲੇ ਦਾਗੇ ਜਾ ਰਹੇ ਨੇ, ਗੋਲੀਆਂ ਦੀ ਛਾਂ ਛਾਂ ਆਵਾਜ਼ ਆ ਰਹੀ ਹੈ, ਪਰ ਜਿਹੜੇ ਗੁਣ ਪਹਿਲਾਂ ਆਪ ਜੀ ਨੇ ਸੁਣੇ ਨੇ ਸ਼ਹੀਦ ਦੇ, ਉਹ ਗੁਣ ਉਹਦੇ ਵਿੱਚ ਮੌਜੂਦ ਸਨ ਮਹਾਂਪੁਰਸ਼ ਦੇ, ਇਸ ਕਰਕੇ ਉਹਨਾਂ ਨੂੰ ਤੋਪਾਂ ਦੇ ਗੋਲਿਆਂ ਨੇ ਉਹਨਾਂ ਦੇ ਦਿਲ ਤੱਕ ਕੋਈ ਆਵਾਜ਼ ਪਹੁੰਚਾ ਕੇ ਉਹਨਾਂ ਨੂੰ ਬੇਚੈਨ ਨਹੀਂ ਕੀਤਾ, ਬਖੇਵਤਾ ਨਹੀਂ ਹੋਈ। ਇਹ ਜਿਉਂਦੀ ਜਾਗਦੀ ਰਿਪੋਰਟ ਹੈ ਜਿਹੜੀ ਦਾਸ ਸਾਂਝੀ ਕਰਦਾ ਆਪ ਜੀ ਦੇ ਨਾਲ, ਜਿਹੜਾ ਉਸ ਵੇਲੇ ਸਿੰਘ ਹਾਜ਼ਰ ਸੀ ਕੋਲ ਖੜਾ ਸੀ, ਉਹ ਸਿੰਘ ਆਪ ਜੀ ਨੂੰ ਵੀ ਮਿਲਾ ਦਿੱਤਾ ਜਾਏਗਾ ਕਿਸੇ ਵੇਲੇ ਜੇ ਇੱਥੇ ਆ ਸਕਿਆ। ਸਤਿਕਾਰਯੋਗ ਭਾਈ ਅਮਰੀਕ ਸਿੰਘ ਜੀ ਜਿਹਨਾਂ ਨੂੰ ਬੜਾ ਮਾਣ ਹੈ ਤੁਹਾਡੇ ਇੱਥੇ ਯੂਕੇ ਦੀਆਂ ਸੰਗਤਾਂ ਵਿੱਚ ਵਧਾਰੇ ਆ, ਹੋਰ ਵੀ ਬਹੁਤ ਮੈਂ ਜਿਹਨਾਂ ਦੇ ਨਾਂ ਨਹੀਂ ਜਾਣਦਾ ਗੁਰੂ ਬੈਠੇ ਹੋ ਗਿਆਲ, ਇਹ ਵਿਚਾਰ ਥੋੜ੍ਹੀ ਜਿਹੀ ਧਿਆਨ ਦੇ ਨਾਲ ਸੁਣਨਾ, ਤੁਹਾਡੇ ਅਤੇ ਮੇਰੇ ਸਭ ਦੀ ਕੰਮ ਆਉਣ ਵਾਲੀ। ਭਾਈ ਬਖਤਿਆਰ ਸਿੰਘ ਦੀ ਜਿਹੜੀ ਉਮਰ ਉਸ ਵੇਲੇ ਛੋਟੀ ਸੀ, ਇਸ ਵੇਲੇ ਉਹ ਅਮੈਰੀਕਾ ਦੇ ਵਿੱਚ ਮਹਾਂਪੁਰਸ਼ਾਂ ਨੇ ਅੰਮ੍ਰਿਤ ਵੇਲੇ ਕੁਛ ਵੀ ਨਹੀਂ ਖਾਧਾ, ਪਾਣੀ ਵੀ ਨਹੀਂ ਪੀਤਾ, ਇਸ਼ਨਾਨ ਕੀਤਾ, ਨਿਤਨੇਮ ਕੀਤਾ, ਜਿਵੇਂ ਬਿਨਾਂ ਛਕੇ ਟਕਸਾਲ ਦੇ ਸਿੰਘ ਨਿਤਨੇਮ ਕਰਦੇ ਆ, ਮੁਖੀ ਨੇ ਵੀ ਉਕਣੀ ਕਰਨਾ, ਨਿਤਨੇਮ ਕੀਤਾ। ਨਿਤਨੇਮ ਕਰਨ ਤੋਂ ਬਾਅਦ ਸਿੰਘਾਂ ਨੂੰ ਇਕੱਠਿਆਂ ਕੀਤਾ ਜਿਹੜੇ ਕੋਲ ਸੀ ਉਸ ਵੇਲੇ, ਸਿੰਘੋ ਤੁਸੀਂ ਮੈਨੂੰ ਵਚਨ ਦਿੱਤਾ ਸੀ ਵੀ ਜਿਉਂਦੇ ਜਿਉਂਦੇ ਤੁਹਾਡਾ ਸਾਥ ਨਹੀਂ ਛੱਡਾਂਗੇ। ਕਹਿੰਦੇ ਮਹਾਂਪੁਰਸ਼ਾਂ ਫਿਰ ਅਸੀਂ ਆਪਣੇ ਵਚਨ 'ਤੇ ਖੜੇ। ਕਹਿੰਦੇ ਮੈਂ ਇਹ ਗੱਲ ਨਹੀਂ ਕਰਾਂ, ਮੈਂ ਇਹ ਗੱਲ ਨਹੀਂ ਕਰਨੀ, ਤੁਸੀਂ ਵਚਨ ਦਿੱਤਾ ਸੀ। ਹਾਂਜੀ, ਕਹਿੰਦੇ ਮੈਂ ਉਸ ਵਚਨ 'ਤੇ ਤੁਹਾਨੂੰ ਮੁਕਤ ਕਰਦਾ, ਜਿਹੜਾ ਜਾਣਾ ਚਾਹੁੰਦਾ ਜਾ ਸਕਦਾ, ਲੇਕਿਨ ਮੈਂ ਜੋ ਵਚਨ ਕੀਤਾ ਵੀ ਜੇ ਅਕਾਲ ਤਖ਼ਤ 'ਤੇ ਹਮਲਾ ਹੋਇਆ ਤਾਂ ਮੇਰੀ ਲਾਸ਼ ਦੇ ਮਲਬੇ ਹੇਠ ਮਿਲੂਗੀ, ਮੈਂ ਸ਼ਹੀਦੀ ਦੇਣ ਵਾਸਤੇ ਜਾ ਰਿਹਾ। ਮਹਾਂਪੁਰਖਾਂ ਦੇ ਚਿਹਰੇ 'ਤੇ ਜੋ ਜਲਾਬ ਸੀ, ਬਰਾਤ ਦੇ ਵਿੱਚ ਲਾੜੇ ਦੇ ਚਿਹਰੇ 'ਤੇ ਵੀ ਨਹੀਂ ਹੁੰਦਾ ਜਿਹੜਾ ਵਿਆਹੁਣ ਵਾਸਤੇ ਜਾ ਰਿਹਾ। ਸਿੰਘੋ ਜਾ ਸਕਦੇ ਹੋ, ਕੋਈ ਤੁਹਾਨੂੰ ਕਹੇ ਵੀ ਪਿੱਠ ਦੇ ਕੇ ਆ ਗਏ, ਪਰ ਮੈਂ ਤੁਹਾਨੂੰ ਆਪਣੇ ਬਚਨ ਤੋਂ ਮੁਕਤ ਕਰਦਾ, ਪਰ ਜਿਹੜਾ ਮੇਰੇ ਨਾਲ ਸ਼ਹੀਦ ਹੋਣਾ ਚਾਹੁੰਦਾ ਮੈਂ ਰੋਕਦਾ ਉਹਨੂੰ ਨਹੀਂ। ਇਹ ਬਚਨ ਕਹਿ ਕੇ ਮਹਾਂਪੁਰਖਾਂ ਨੇ ਆਪਣਾ ਜਿਹੜਾ ਤੀਰ ਹੱਥ ਵਿੱਚ ਰੱਖਦੇ ਸੀ ਹਰ ਵੇਲੇ, ਉਹ ਤੀਰ ਅਕਾਲ ਤਖ਼ਤ ਦੇ ਸ਼ਸਤਰਾਂ ਦੇ ਵਿੱਚ ਰੱਖ ਦਿੱਤਾ ਆਪਣੇ ਹੱਥੀਂ, ਤੇ ਦੋਵੇਂ ਹੱਥ ਜੋੜ ਲਏ, ਅਕਾਲ ਤਖ਼ਤ ਦੇ ਸਾਹਮਣੇ ਖੜ ਕੇ ਅਰਦਾਸ ਕੀਤੀ, ਬਸ ਮੈਂ ਇਹ ਗੱਲ ਕਹਿ ਕੇ ਆਪਣੀ ਵਿਚਾਰ ਸਮਾਪਤ ਕਰ ਦੇ, ਸਮਾਂ ਵੀ ਸਮਾਪਤ ਹੋਣ ਵਾਲਾ ਹੈ, ਇਹਦੇ ਨਾਲ ਹੀ ਮੈਂ ਆਪਣੀ ਗੱਲ ਸਮਾਪਤ ਕਰਾਂਗਾ, ਅਜੇ ਰਹਿੰਦੇ 7-8 ਮਿੰਟ। ਅਰਦਾਸ ਅੱਗੇ ਵੀ ਇਕਾਗਰ ਚਿੱਤ ਹੋ ਕੇ ਕਰਦੇ ਸੀ। ਅਰਦਾਸ ਜਦੋਂ ਸੰਤ ਜੀ ਨੇ ਆਪ ਕੀਤੀ ਕਿਸੇ ਕਾਰਜ ਲਈ, ਅੱਜ ਤੱਕ ਇੱਕ ਵੀ ਕਾਰਜ ਉਹ ਅਟਕਿਆ ਨਹੀਂ, ਉਹ ਕੁਛ ਗੁਪਤ ਗੱਲਾਂ ਨੇ ਮੈਂ ਉਹ ਕਹਿ ਨਹੀਂ ਸਕਦਾ। ਉਹ ਅਰਦਾਸ ਕਰਕੇ ਸਿੰਘ ਜਿੱਥੇ ਨੂੰ ਤੋਰੇ ਤਾਂ ਉਹ ਕਾਰਜ ਸਫਲਤਾ ਮਿਲੀ। ਮਹਾਂਪੁਰਸ਼ਾਂ ਨੇ ਹੱਥ ਜੋੜ ਕੇ ਕਿਹਾ, ਦਾਤਾ ਹੇ ਅਕਾਲ ਪੁਰਖ, ਤੇਰੇ ਤਖ਼ਤ ਦੇ ਸਨਮੁਖ ਤੇਰਾ ਸੇਵਾਦਾਰ, ਮੈਂ ਇੱਕ ਬੇਨਤੀ ਕਰਦਾ, ਕਿਉਂਕਿ ਇੱਕ ਪ੍ਰਾਚੀਨ ਸਮੇਂ ਤੋਂ ਮਰਿਆਦਾ ਚੱਲੀ ਆ ਰਹੀ ਹੈ, ਸਤਿਯੁਗ ਤ੍ਰੇਤਾ ਦੁਆਪਰ ਬੀਤ ਗਿਆ, ਉਹ ਮਰਿਆਦਾ ਅੱਜ ਤੱਕ ਉਸੇ ਤਰ੍ਹਾਂ ਹੈ ਕਿ ਮਰਨ ਵਾਲੇ ਨੂੰ ਪੁੱਛਿਆ ਜਾਂਦਾ ਹੈ ਕਿ ਤੇਰੀ ਕੋਈ ਇੱਛਾ ਹੈ ਵੀ ਸੱਜਣਾ, ਹੁਣ ਤੂੰ ਬਸਦੀ ਰਹਦੀ ਦੁਨੀਆਂ ਨੂੰ ਛੱਡ ਕੇ ਜਾ ਰਿਹਾ, ਪਰਿਵਾਰ ਦੇ ਕਿਸੇ ਮੈਂਬਰ ਨੂੰ ਮਿਲਣਾ ਮਿਲ ਸਕਦਾ, ਉਹ ਤੋਂ ਬਾਅਦ ਤੈਨੂੰ ਫਾਂਸੀ ਦਿੱਤੀ ਜਾਣੀ, ਤੂੰ ਕੁਝ ਖਾਣਾ ਖਾ ਸਕਦਾ। ਇਹ ਪੁੱਛਿਆ ਜਾਂਦਾ ਹੈ ਜੋ ਦੁਨੀਆਂ ਤੋਂ ਜਾ ਰਿਹਾ ਹੈ, ਜਿਸ ਨੂੰ ਸੂਰੀ 'ਤੇ ਟੰਗਣਾ, ਜਿਸ ਨੂੰ ਫਾਹੇ ਦੇਣਾ ਹੈ, ਜਿਸ ਨੂੰ ਸੰਸਾਰ ਤੋਂ ਵਿਦਾ ਕਰਨਾ ਸਰਕਾਰਾਂ ਨੇ। ਮੈਂ ਉਹਦੀ ਗੱਲ ਕਰਾਂ ਪਰ ਮਹਾਂਪੁਰਸ਼ ਕਹਿਣ ਲੱਗੇ, ਦਾਤਾ ਤੂੰ ਸੱਚੀ ਸਰਕਾਰ ਹੈ, ਅੰਤ ਵੇਲੇ ਦੀ ਇੱਛਾ। ਝੂਠੀਆਂ ਸਰਕਾਰਾਂ ਦੇ ਰਾਜੇ ਵੀ ਪੂਰੀਆਂ ਕਰਦੇ ਆਏ, ਤੂੰ ਸੱਚੀ ਸਰਕਾਰ ਹੈ ਦਾਤਾ, ਅੰਤ ਵੇਲੇ ਦੀ ਇੱਛਾ ਜ਼ਾਹਰ ਕਰਨ ਲੱਗਾ ਹਾਂ ਤੇਰੇ ਸਾਹਮਣੇ। ਮੇਰੀ ਇੱਕ ਅੰਤ ਇੱਛਾ ਹੈ, ਮੈਨੂੰ ਸੰਸਾਰ ਦੀ ਕਦੇ ਕੋਈ ਇੱਛਾ ਨਹੀਂ ਫੁਰੀ, ਮੈਨੂੰ ਮੇਰੇ ਪਰਿਵਾਰ ਦੀ ਚਿੰਤਾ ਨਹੀਂ, ਨਾ ਸੰਤਾਂ ਨੂੰ ਪਰਿਵਾਰ ਦੀ ਚਿੰਤਾ, ਨਾ ਨਿੱਕੇ ਨਿੱਕੇ ਬੱਚੇ। ਕਿੰਦਰ ਜੀ ਸਿੰਘ ਤਾਂ ਬਹੁਤ ਛੋਟਾ ਸੀ ਉਸ ਵੇਲੇ, ਭਾਈ ਈਸ਼ਰ ਸਿੰਘ ਚਲੋ ਵੱਡੇ ਸੀ। ਕੇਵਲ ਚਿੰਤਾ, ਸ਼ਹੀਦ ਆਪਣੇ ਰਸਤੇ ਤੇ ਜਾਂਦਾ ਹੈ, ਮੋਹ ਦੀਆਂ ਤੰਦਾਂ ਤਿਆਗ ਕੇ ਤੁਰਦਾ, ਪਿੱਛਾ ਮੁੜ ਕੇ ਨਹੀਂ ਦੇਖਦਾ। ਅਰਦਾਸ ਦੇ ਵਿੱਚ ਬੋਲ ਸੀ ਸੰਤ ਜੀ ਦੇ, ਮਹਾਂਪੁਰਖਾਂ ਦੇ, ਸੰਤ ਗਿਆਨੀ ਜਰਨੈਲ ਸਿੰਘ ਜੀ ਦੇ, ਕਿ ਦਾਤਾ ਮੇਰੀ ਇੱਕੋ ਹੀ ਇੱਛਾ ਹੈ ਕਿ ਜਿੰਨੀ ਦੇਰ ਤੱਕ ਸਿੱਖਾਂ ਦਾ ਦਰ ਘਰ ਨਹੀਂ ਬਣ ਜਾਂਦਾ। ਇਹ ਸ਼ਬਦ ਦਰ ਦੇ ਘਰ ਜੋ ਸ਼ਬਦ ਬੋਲੇ ਮੈਂ ਉਹੀ ਸ਼ਬਦ ਆਪ ਜੀ ਨੂੰ ਸਾਂਝੇ ਕਰਨੇ ਚਾਹੁੰਦਾ। ਪ੍ਰਚਾਰ 'ਚ ਬਹੁਤ ਕੁਛ ਕੋਲੋਂ ਲੱਗ ਜਾਂਦਾ ਹੁੰਦਾ, ਪਰ ਜਿੱਥੇ ਇਹ ਬੋਲ ਜਿੰਨੀ ਦੇਰ ਤੱਕ ਖਾਲਸੇ ਦਾ, ਸਿੱਖਾਂ ਦਾ ਦਰ ਘਰ ਨਹੀਂ ਬਣ ਜਾਂਦਾ, ਦਾਤਾ ਮੈਂ ਮੁਕਤ ਹੋਣਾ ਨਹੀਂ ਚਾਹੁੰਦਾ, ਮੈਨੂੰ ਮੁਕਤੀ ਨਹੀਂ ਚਾਹੀਦੀ, ਮੈਨੂੰ ਮੁੜ ਮੁੜ ਕੇ ਜਿੰਨੀ ਦੇਰ ਤੱਕ ਸਿੱਖਾਂ ਦਾ ਦਰ ਘਰ ਨਹੀਂ ਬਣਦਾ, ਮੈਨੂੰ ਮੁੜ ਮੁੜ ਕੇ ਜਨਮ ਦੇ, ਔਰ ਮੈਂ ਇਹੀ ਸੇਵਾ ਕਰਦਾ ਰਹਾਂ ਜਿਹੜੀ ਹੁਣ ਨਿਭਾ ਕੇ ਚੱਲੇ। ਇਹ ਅੰਤਮ ਇੱਛਾ ਮਹਾਂਪੁਰਖਾਂ ਦੀ, ਔਰ ਅੰਤਮ ਇੱਛਾ ਦੀ ਬਾਤ ਨੂੰ ਅਗਰ ਗੁਰੂ ਗ੍ਰੰਥ ਸਾਹਿਬ ਤਸਦੀਕ ਨਹੀਂ ਕਰਦੇ ਤਾਂ ਤੁਸੀਂ ਕਹਿ ਸਕਦੇ ਹੋ ਵੀ ਇਹ ਕਲਪਨਾ ਕੀਤੀ ਹੈ ਹਰੀ ਸਿੰਘ ਨੇ। ਜੇ ਅੰਤ ਕਾਲ ਦੀ ਲਕਸ਼ਮੀ ਦੀ ਕੋਈ ਇੱਛਾ ਕਰਦਾ ਹੈ ਤਾਂ ਉਹਨੂੰ ਉਸ ਤਰ੍ਹਾਂ ਦੀ ਯੋਨ ਮਿਲ ਜਾਂਦੀ ਹੈ। ਜੇ ਕੋਈ ਮਕਾਨਾਂ ਦੀ ਚਿੰਤਾ ਕਰਦਾ ਹੈ ਤਾਂ ਪ੍ਰੇਤ ਦੀ ਯੋਨ ਮਿਲ ਜਾਂਦੀ ਹੈ। ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬੇਸਬਾ ਜੋਨ ਵੱਲ ਵੱਲ ਔਤਰੈ, ਅਰਿਵਾਈ ਗੋਬਿੰਦ ਨਾਮ ਮਤ ਵਿਸਰੈ, ਰੱਬ ਦਾ ਨਾਂ ਨਾ ਭੁੱਲੇ। ਫਿਰ ਅੱਗੇ ਕਿਹਾ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬੇਸਬਾ ਜੋਨ ਵੱਲ ਵੱਲ ਔਤਰੈ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਬਲ ਬਲ ਔਤਰੈ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਔਤਰੈ, ਅੰਤ ਕਾਲ ਨਾਰਾਇਣ ਸਿਮਰੈ। ਇਹ ਅੰਤ ਕਾਲ ਦੀ ਗੱਲ ਗੁਰੂ ਗ੍ਰੰਥ ਸਾਹਿਬ ਤਸਦੀਕ ਕਰਦੇ ਨੇ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਲੋਚਨ ਤੇ ਨਨ ਮੁਕਤਾ ਪੀਤੰਬਰ ਵਾਹ ਕੇ। ਅੰਤ ਵੇਲੇ ਦੀ ਵਾਸ਼ਨਾ ਆਉਂਦੇ ਜਨਮ ਦਾ ਬੀਜ ਮੰਨਿਆ ਹੈ ਸ਼ਾਸਤਰਾਂ। ਤੁਹਾਡੇ ਔਰ ਸਾਡੇ, ਮੇਰੇ ਸਾਹਮਣੇ ਔਰ ਤੁਹਾਡੇ ਸਾਹਮਣੇ, ਇਹ ਵਰਤਾਰਾ ਵਰਤਿਆ ਨਾ ਮਹਾਂਪੁਰਖਾਂ ਦਾ। ਪ੍ਰਤਾਪ ਆਗੂ ਕੈਸਾ ਹੋਣਾ ਚਾਹੀਦਾ ਹੈ ਸੰਤ ਗਿਆਨੀ ਜਰਨੈਲ ਸਿੰਘ ਵਰਗਾ, ਜਿੰਨੀ ਦੇਰ ਤੱਕ ਆਗੂ ਨਹੀਂ ਮਿਲਦਾ ਉਨੀ ਦੇਰ ਤੱਕ ਕੌਮ ਇਸੇ ਤਰ੍ਹਾਂ ਖਿੜੀ ਰਹੇਗੀ। ਆਗੂ ਤੇ ਬੜਾ ਨਿਰਭਰ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ, ਚਾਹੇ ਅਕਾਲੀ ਦਲ ਦਾ ਪ੍ਰਧਾਨ ਤੇ ਚਾਹੇ ਸੀ ਪੰਜਾਬ ਦਾ ਮੁੱਖ ਮੰਤਰੀ, ਸੰਤ ਗਿਆਨੀ ਜਰਨੈਲ ਸਿੰਘ ਦੇ ਸਾਹਮਣੇ ਲੱਤਾਂ ਕੰਬਦੀਆਂ ਹੁੰਦੀਆਂ ਸੀ, ਐਂ ਕੰਬਦੀਆਂ ਸੀ ਲੱਤਾਂ। ਕਿਉਂ? ਕਰੈਕਟਰ ਸੀ, ਜੀਵਨ ਸੀ, ਵਿਸ਼ਵਾਸ ਸੀ, ਦ੍ਰਿੜਤਾ ਸੀ, ਔਰ ਨਿਰਸਵਾਰਥ ਸੀ। ਸੰਤ ਜੀ ਨੂੰ ਕੋਈ ਸਵਾਰਥ ਨਹੀਂ ਸੀ। ਮਕਾਨ ਕੱਚੇ ਦੇ ਵਿੱਚ ਬਿਜਲੀ ਨਹੀਂ ਸੀ, ਲੈਂਪ ਜਗਾ ਕੇ ਪਰਿਵਾਰ ਗੁਜ਼ਾਰਾ ਕਰਦਾ ਸੀ। ਔਰ ਜੇ ਕਿਤੇ ਸੰਤ ਜਰਨੈਲ ਸਿੰਘ ਦਾ ਮਕਾਨ ਉਹੀ ਕੱਚੇ ਦਾ ਕੱਚਾ, ਉਵੇਂ ਹੀ ਰਹਿਣ ਦੇਣਾ ਚਾਹੀਦਾ ਸੀ, ਤੇ ਲੋਕਾਂ ਨੂੰ ਪਤਾ ਲੱਗਦਾ ਵੀ ਸੰਤ ਜੀ ਕਿੱਡੇ ਵੱਡੇ ਇਤਿਹਾਸ ਦੇ ਵਿੱਚ ਸਨ। ਮੁਖੀਆ ਮੁੱਖ ਸਿਉਂ ਚਾਹੀਏ, ਮੁਖੀਆ ਕੈਸਾ ਚਾਹੀਦਾ ਹੈ? ਮੁੱਖ ਵਰਗਾ। ਮੁਖੀਆ ਮੁੱਖ ਸਿਉਂ ਚਾਹੀਏ, ਖਾਣ ਪੀਣ ਕੇ ਹੇਤ, ਆਪਣ ਕਛੂ ਨਾ ਰਾਹ ਕੁਛ ਔਰ ਸਭਨ ਕੋ ਦੇਤ। ਮੂੰਹ ਜੋ ਉਹਦੇ ਮੂੰਹ ਦੇ ਵਿੱਚ ਚੀਜ਼ ਆ ਜਾਏ ਉਹ ਪੇਟ ਨੂੰ ਦੇ ਦੇਗਾ ਆਪਣੇ ਕੋਲ, ਬਿਲਕੁਲ ਵੀ ਜੇ ਥੋੜਾ ਜਿਹਾ ਧੰਦਾ 'ਚ ਫਸ ਵੀ ਜਾਏ ਉਹ ਵੀ ਕੱਢ ਦੇਗਾ। ਮੁਖੀਆ ਕੈਸਾ ਹੁੰਦਾ ਹੈ? ਐਡਾ ਤਿਆਗੂ ਹੋਵੇ ਜਿਹੜਾ ਸਾਰਾ ਕੌਮ ਨੂੰ ਇਹ ਸਮਰਪਿਤ ਹੋਵੇ। ਗੁਰੂ ਕਿਰਪਾ ਕਰੇ, ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਹੋਇਆਂ, ਕਿੱਡੇ ਦੁੱਖ ਤੇ ਅਫਸੋਸ ਦੀ ਬਾਤ ਹੈ ਜੇ ਅਸੀਂ ਆਪਣੀਆਂ ਸ਼ਹੀਦਾਂ ਨੂੰ ਯਾਦ ਨਹੀਂ ਕਰ ਸਕਦੇ, ਉਹਨਾਂ ਦੇ ਦਿਨ ਨਹੀਂ ਮਨਾ ਸਕਦੇ, ਉਹਨਾਂ ਦੀਆਂ ਯਾਦਾਂ ਨਹੀਂ ਬਣਾ ਸਕਦੇ, ਆ ਕਿਹੜਾ ਕੁਛ ਦੇ ਅਸਮਾਨ ਸਿਰ ਤੇ ਚੁੱਕਦਾ ਭਾਜਪਾ ਵਾਲਿਆਂ ਨੇ, ਆਰ ਐਸ ਐਸ ਵਾਲੇ ਨੇ ਚੋਟੀ ਦਾ ਜ਼ੋਰ ਲਾ ਦਿੱਤਾ ਵੀ ਸ਼ਹੀਦਾਂ ਦੀ ਯਾਦ ਨਹੀਂ ਬਣਨੀ ਚਾਹੀਦੀ। ਤੇ ਸਰਕਾਰ ਮੌਕੇ ਦੀ ਇਹ ਵੀ ਸਹਿਮਤ ਹੋ ਗਈ ਉਹਨੂੰ ਖੁਸ਼ ਕਰਨ ਵਾਸਤੇ, 2 ਇੰਚ ਉਹ ਯਾਦ ਕੱਟੀ ਹੋਈ ਤੁਹਾਨੂੰ ਦਾਸ ਦਿਖਾ ਸਕਦਾ ਹੈ। ਸੰਤ ਸਮਾਜ ਨੂੰ ਮੋਰਚਾ ਲਾਉਣਾ ਪਿਆ ਉਸ ਵੇਲੇ, ਅਗਰ ਤੁਸੀਂ ਯਾਦ ਨੂੰ ਕਛੇੜੋਗੇ ਤਾਂ ਸੰਤ ਸਮਾਜ ਮੋਰਚਾ ਲਾਏਗਾ, ਜਿਹੋ ਜਿਹੇ ਤੁਸੀਂ ਲਾਉਂਦੇ ਸੀ। ਯਾਦ ਕਾਇਮ ਰਹੇਗੀ। ਇਹਦੇ ਵਿੱਚ ਤੁਹਾਡਾ ਧੰਨਵਾਦ ਸੰਤ ਸਮਾਜ ਵੱਲੋਂ ਮੈਂ ਕਰਦਾ ਕਿ ਜੇ ਤੁਸਾਂ ਦੇ ਇੱਧਰੋਂ ਰੈਜੂਲੇਸ਼ਨ ਪਏ ਹੋਏ ਨਾ ਜਾਂਦੇ ਤਾਂ ਸੰਤ ਸਮਾਜ ਵੀ ਕੁਛ ਨਹੀਂ ਸੀ ਕਰ ਸਕਦਾ। ਇਹ ਤੁਹਾਡੀ ਦ੍ਰਿੜਤਾ ਦੇ ਨਾਲ ਉਹ ਯਾਦਗਾਰ ਕਾਇਮ ਹੈ ਔਰ ਕਾਇਮ ਰਹਿਣੀ ਚਾਹੀਦੀ, ਜਿੱਥੇ ਬਾਬਾ ਗੁਰਬਖਸ਼ ਸਿੰਘ ਦੀ ਯਾਦ ਕਾਇਮ ਹੈ, ਜਿੱਥੇ ਬਾਬਾ ਦੀਪ ਸਿੰਘ ਦੀ ਯਾਦ ਕਾਇਮ ਹੈ, ਜਿੱਥੇ 84 ਸੂ ਸ਼ਹੀਦ ਔਰ ਸੰਤ ਗਿਆਨੀ ਜਰਨੈਲ ਸਿੰਘ ਦੀ ਯਾਦ ਕਾਇਮ ਹੈ। ਇਹ ਤੁਹਾਡੀ ਦ੍ਰਿੜਤਾ ਦੇ ਨਾਲ ਹੈ, ਤੁਸੀਂ ਵਧਾਈ ਦੇ ਪਾਤਰ ਹੋ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਦਾਸ ਇੱਥੇ ਖਿਮਾ ਦਾ ਜਾਚ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।